स्पाइस रेडियो और रेडियो रंजन सुन रहे हैं आपका आप सबका प्रोग्राम है। हमारी घड़ियों में बाद दोपहर के 2:05 हुआ चाहते हैं। सोमवार का दिन है, अप्रैल महीने की 8 तारीख है और आज का ये कार्यक्रम हम आपके लिए पेश कर रहे हैं क्योंकि नूतन जी बाहर गई हुई हैं आइसलैंड और प्रोबेबली शी नेवर गॉट टू सी द सोलर इक्लिप्स, लेकिन पूरा हो चुका है हर जगह एंड दोज हु हैव बीन एबल टू सी इट सॉ ब्यूटिफुल सेलेस्टियल क्या कहते हैं इमेजेस ऑफ द सन इन अ फैंटेस्टिक वे। माय नीस हु लिव्स इन ओक्लाहोमा सेंट अस अ वीडियो ऑफ अ लिटिल गर्ल लुकिंग एट द सन विद द स्पेशल ग्लासेस एंड इट लुक्ड रियली नाइस। आज के हमारे इस कार्यक्रम में वादे के मुताबिक हम आपकी मुलाकात जिनी सिम्स जी से करवाना चाहते हैं जिन्होंने पिछले दिनों अपनी नॉमिनेशन आने वाले इलेक्शन के इस वक्त में जीत ली है, तो आइए प्रोग्राम में उनका स्वागत करें और उनको मुबारकबाद दें। जिनी मोस्ट वेलकम इन आवर प्रोग्राम एंड कांग्रेचुलेशंस यार।
थैंक यू सुषमा जी।
एंड सो दैट वाज अ शू इन फॉर यू बिकॉज इट्स ए एनडीपी राइडिंग एंड आल्सो यू बीन वर्किंग वेरी हार्ड देयर।
Oh, I've been working very hard. I never call any riding an NDP riding. The riding belongs to the constituents, and every election they get to choose who they want to send to the legislature to work on their behalf. But I can say that I've been very lucky, very fortunate that I've been able to represent Surrey Panorama, and I'm really looking forward to their votes yet again.
So, Jenny, many people who live outside of the Surrey Panorama area don't know much about the Surrey Panorama area. It is a beautiful location. Can you give us a little bit more information about that area? From where to where does it run? And what are the most beautiful things about that area?
Well, Surrey Panorama, let me start off by saying Surrey is a beautiful city.
Oh, and now you're being biased.
When I came to live in Surrey and actually explored it, I wasn't even aware of it. The beautiful walks, the river walks, the ocean walks, the parkland, the walkways that have been developed by the city over the years, the local parks, and the old horse riding trail, right? Mud Bay Walk. And I just feel so blessed to live in Surrey. I know that isn't what the media projects half the time. My experience, I mean, Surrey vich reh ke bahut khushi milti hai te jis ilake vich main representative hai ya Surrey Panorama. Surrey Panorama Scotts Road to shuru hunda hai.
Acha
te jis hi agge highway 10 da dusra passa vi mere vich hi siga aur nami riding de vich na oh hai nahi.
Acha
new Surrey Panorama hai ga highway 10 on one side.
Okay.
You go along Scott Road till you get to 68.
Okay.
Then 68, you keep going till you get to 128.
Hanji.
Then you go back to 64 along 128. And then all the way to 156 and then back down Highway 10.
Ah.
Yeah.
So it's a huge riding.
It's a riding where I've lost a lot of area. From this riding because Surrey has a new riding. Surrey Panorama, the population bahut vadh gaya siga.
Right.
The highest population siga BC de vich.
Achha.
Ek riding da.
Achha.
Is karke kafi vadda ilaka jehda agge mere ilake cha janda hunda siga. Oh, hun Surrey Serpentine wal nu chal gaya ja thoda Surrey South nu chal gaya.
So, unnu divide kar ditta gaya do alag alag ridings de vich.
Hanji, hanji. ਦੋ ਅਲੱਗ ਇਹ ਨੀ ਵੀ ਇੱਕ ਰਾਈਡਿੰਗ ਦੀਆਂ ਦੋ ਬਣ ਗਈਆਂ
ਰਾਈਟ
ਥੋੜਾ ਕੁ ਮੇਰਾ ਹਿੱਸਾ ਚੱਲ ਗਿਆ ਸਾਊਥ ਸਰੀ ਨੂੰ ਕਾਫੀ ਚੱਲ ਗਿਆ ਆ ਨਵੇਂ ਸਰੀ ਸਰਪੰਟਾਈਨ ਦੇ ਵਿੱਚ
ਅੱਛਾ
ਸੋ ਕਾਫੀ ਰਾਈਡਿੰਗ ਦੀ ਰੀਅਲਾਈਨਮੈਂਟ ਹੋਈ ਆ ਸਰੀ ਸੈਂਟਰ ਦੀ ਵੀ ਸਰੀ ਗ੍ਰੀਨ ਟਿੰਬਰਸ ਦੀ ਵੀ ਵਿੱਚ ਸਰੀ ਨਿਊਟਨ ਦੀ ਵੀ ਫਲੀਟਵੁੱਡ ਦੀ ਵੀ ਸੋ ਰੀਅਲਾਈਨਮੈਂਟ ਕਰਕੇ ਵਨ ਨਿਊ ਰਾਈਡਿੰਗ ਬਣੀ ਹੈ।
ओके okay, एना सारिया राइडिंग दे विच तुहानू लगदा है थोड़ी थोड़ी जगह इधर उधर गई है की है?
मैनू लगदा भी हरेक राइडिंग दे विच थोड़ी जगह इधर उधर जरूर होई आ सिवा सरी व्हाइट रॉक।
अच्छा ओके
या आई थिंक ओ इंटैक्ट रहा है
राइट।
बाकी आपा सारिया नू पता है कोई नवी न्यूज है नहीं कि सब तो बड़ी चैलेंज सरी दे विच जे एक चैलेंज आपा चुननी आ ओ आ भी साडा पॉपुलेशन ग्रोथ
हां जी
इज ऑफ द चार्ट
राइट
ਤੇ ਕੋਈ ਪ੍ਰੀਡਿਕਟ ਵੀ ਨਹੀਂ ਕਰ ਸਕਦਾ ਸੀ। ਸਕੂਲ ਡਿਸਟ੍ਰਿਕਟ ਜਿਹੜੇ ਸਦਾ ਹੀ ਕਹਿੰਦੇ ਹੁੰਦੇ ਸੀ ਸਰੀ ਬਹੁਤ ਤੇਜ਼ੀ ਨਾਲ ਵੱਧ ਰਿਹਾ ਆ, 600 ਬੱਚਾ ਐਕਸਪੈਕਟ ਕਰਦੇ ਸੀਗੇ ਸਾਲ ਦੇ ਵਿੱਚ ਨਿਊ ਸਟੂਡੈਂਟ, ਹੁਣ ਤਾਂ 2800 ਤੋਂ ਵੀ ਉੱਪਰ ਹੋ ਗਿਆ ਇੱਕ ਸਾਲ ਦੇ ਵਿੱਚ
ਪਿਛਲੇ।
ਐਤਕੀ ਪ੍ਰੋਜੈਕਸ਼ਨ ਆ 3200 ਤੱਕ ਪਹੁੰਚ ਜਾਊਗਾ ਇੱਕ ਸਾਲ ਦੇ ਵਿੱਚ।
ਓ ਮਾਈ ਗੋਡ।
ਸੋ ਤੁਸੀਂ ਦੇਖੋ ਜਦੋਂ ਆ ਨੰਬਰ ਆਪਾਂ ਦੇਖੀ ਦੇ, ਇਹਦੇ ਵਿੱਚ ਆ ਜਾਂਦੇ ਆ 2 ਹਾਈ ਸਕੂਲ,
ਹਾਂਜੀ,
ਤੇ ਤੁਸੀਂ 8 ਐਲੀਮੈਂਟਰੀ ਸਕੂਲ ਸਮਝ ਲਵੋ
ਈਜ਼ੀਲੀ,
ਜਿਹੜੇ ਅਨ ਯੂ ਨੋ ਅਨਪ੍ਰੈਸੀਡੈਂਟਡ ਆ।
ਹਾਂਜੀ ਬਿਲਕੁਲ
ਅਨਪ੍ਰੈਸੀਡੈਂਟਡ।
ਸੋ ਸਰੀ ਦੀ ਜਿਹੜੀ ਪਾਪੂਲੇਸ਼ਨ ਜਿਸ ਤਰੀਕੇ ਦੇ ਨਾਲ ਵੱਧ ਰਹੀ ਹੈਗੀ ਹੈ, ਸਰੀ ਦੇ ਇਸ਼ੂਜ਼ ਵੀ ਉਸੇ ਤਰੀਕੇ ਦੇ ਨਾਲ ਵੱਧ ਰਹੇ ਹੈਗੇ ਨੇ, ਜਿੱਦਾਂ ਕਿ ਘਰਾਂ ਦੀ ਜ਼ਰੂਰਤ ਹੈਗੀ ਹੈ, ਉਸ ਦੇ ਵਿੱਚ ਕੀ ਕੀਤਾ ਜਾ ਰਿਹਾ ਹੈਗਾ?
ਦੇਖੋ ਗਵਰਨਮੈਂਟ ਦੇ ਕੋਲ ਕਾਫੀ ਜਿੱਦਾਂ ਅੰਬੀਸ਼ੀਅਸ ਏਜੰਡਾ ਹੈਗਾ ਆ ਵੀ ਟੂ ਬ੍ਰਿੰਗ ਇਨ ਹਾਈ ਡੈਂਸਿਟੀ, ਵੀ ਹਰੇਕ ਯੂਨਿਟ ਤੇ ਵੀ ਜਿੱਥੋਂ ਆਫਟਰ ਸਿਟੀ ਡੀਲਸ ਵਿਦ।
ਹੈਲੋ
ਹੈਗੀ ਆ,
ਹਾਂਜੀ,
ਉੱਥੇ ਵੀ ਹਾਈ ਡੈਂਸਿਟੀ ਸਕੂਲ, ਚਾਈਲਡ ਕੇਅਰ, ਸ਼ੋਪਿੰਗ, ਦੀ ਇਨ ਅਦਰ ਵਰਡਸ ਟੂ ਕ੍ਰੀਏਟ ਕਮਿਊਨਿਟੀਜ਼ ਤੇ ਫਾਸਟ ਟਰੈਕ ਡਿਵੈਲਪਮੈਂਟ। ਫੈਡਰਲ ਗਵਰਨਮੈਂਟ ਹੈਸ ਪੁੱਟ ਇਨ ਬਿਲੀਅਨਸ ਆਫ ਡਾਲਰਸ, ਪ੍ਰੋਵਿੰਸ਼ੀਅਲ ਗਵਰਨਮੈਂਟ ਇਜ਼ ਪੁੱਟਿੰਗ ਇਨ ਬਿਲੀਅਨਸ ਆਫ ਡਾਲਰਸ, ਵਰਕ ਕਰ ਰਹੇ ਆ ਡਿਵੈਲਪਿੰਗ ਵਰਲਡ ਨਾਲ, ਪ੍ਰਾਈਵੇਟ ਪਬਲਿਕ ਸੈਕਟਰ। ਸਾਨੂੰ ਸਿਰਫ ਹਾਊਸਿੰਗ ਦੀ ਨਹੀਂ ਲੋੜ, ਸਾਨੂੰ ਅਫੋਰਡੇਬਲ ਹਾਊਸਿੰਗ ਤੇ ਲੋ ਇਨਕਮ ਹਾਊਸਿੰਗ ਦੀ ਸਭ ਤੋਂ ਵੱਧ ਲੋੜ ਹੈਗੀ ਆ ਇਸ ਵਕਤ। ਬਿਕੋਜ਼ ਆ ਐਸਾ ਟਾਈਮ ਆ ਗਿਆ ਜਦੋਂ ਟੀਚਰਸ, ਫਾਇਰ ਫਾਈਟਰਸ, ਪ੍ਰੋਫੈਸ਼ਨਲ ਲੋਕਾਂ ਲਈ ਵੀ ਬਹੁਤ ਮੁਸ਼ਕਿਲ ਹੋ ਗਿਆ ਘਰ ਖਰੀਦਣਾ, ਬਹੁਤ ਵਧੀਆ। ਇਸ ਕਰਕੇ ਸਪਲਾਈ ਵਧਾਉਣ ਦੀ ਵੀ ਲੋੜ ਆ ਤੇ ਹੋਰ ਇਨਸੈਂਟਿਵ ਦੀ ਲੋੜ ਆ ਜਿਹਦੇ ਨਾਲ ਪ੍ਰਾਈਸਿਸ ਥੱਲੇ ਹੋ ਜਾਣ ਤੇ ਜਿਹੜੇ ਆਮ ਇਨਸਾਨ ਕੰਮ ਕਰਦਾ ਆ ਉਹ ਇੱਕ ਵਾਰੀ ਫੇਰ ਘਰ ਲੈ ਸਕੇ।
ਸਾਡੀ ਆਪਣੀ ਕਮਿਊਨਿਟੀ ਦੇ ਵਿੱਚ, ਕਿਉਂਕਿ ਸਾਊਥ ਏਸ਼ੀਅਨ ਕਮਿਊਨਿਟੀ ਬੜੇ ਸਾਲਾਂ ਤੋਂ ਇੱਥੇ ਰਹਿੰਦੀ ਆ ਰਹੀ ਹੈਗੀ ਹੈ, ਔਰ ਉਹ ਸਿਵਿਕ, ਪ੍ਰੋਵਿੰਸ਼ੀਅਲ ਅਤੇ ਫੈਡਰਲ ਗਵਰਨਮੈਂਟਸ ਦੇ ਵਿੱਚ ਉਹਨਾਂ ਦਾ ਯੋਗਦਾਨ ਹੈਗਾ। ਕਾਫੀ ਲੋਕ ਸਾਡੀ ਆਪਣੀ ਕਮਿਊਨਿਟੀ ਦੇ ਵਿੱਚ ਇਹਨਾਂ ਸਾਰੀਆਂ ਜਗ੍ਹਾ ਦੇ ਵਿੱਚ ਕੰਮ ਕਰਦੇ ਹੈਗੇ ਨੇ, ਔਰ ਲੋਕਾਂ ਨੂੰ ਇਸ ਦੀ ਜਾਣਕਾਰੀ ਵੀ ਹੈਗੀ ਹੈ ਕਿ ਕਿਸੇ ਇੱਕ ਜਗ੍ਹਾ ਨੂੰ ਅੱਗੇ ਵਧਾਉਣ ਦੇ ਵਾਸਤੇ ਨਾ ਸਿਰਫ ਸਿਵਿਕ, ਉਸ ਦੇ ਨਾਲ ਪ੍ਰੋਵਿੰਸ਼ੀਅਲ ਅਤੇ ਫੈਡਰਲ ਦੀ ਮਦਦ ਦੀ ਵੀ ਜ਼ਰੂਰਤ ਹੈਗੀ ਹੈ। ਤੁਸੀਂ 3-4 ਐਸੇ ਮੁੱਦੇ ਦੱਸੇ ਹੈਗੇ ਨੇ ਜਿਹੜੇ ਸਰੀ ਦੇ ਵਾਸਤੇ ਹੀ ਨਹੀਂ, ਬਾਕੀ ਇਲਾਕਿਆਂ ਵਾਸਤੇ ਵੀ ਮੁਸ਼ਕਿਲ ਹੈਗੇ ਨੇ, ਬਟ ਆਈ ਡੂ ਅੰਡਰਸਟੈਂਡ ਕਿ ਸਰੀ ਦੇ ਆਪਣੇ ਇਸ਼ੂਜ਼ ਯੂਨੀਕ ਹੈਗੇ ਨੇ, ਕਿਉਂਕਿ ਜਿੰਨੇ ਵੀ ਲੋਕ ਇੱਥੇ ਆਉਂਦੇ ਹੈਗੇ ਨੇ ਉਹ ਸਭ ਤੋਂ ਪਹਿਲਾਂ ਸਰੀ ਦੀ ਅਫੋਰਡੇਬਿਲਿਟੀ ਨੂੰ ਦੇਖ ਕੇ ਉੱਥੇ ਪਹੁੰਚਦੇ ਹੈਗੇ ਨੇ। ਸੋ ਉਸ ਦੇ ਕਾਰਨ ਨਾ ਸਿਰਫ ਤੁਸੀਂ ਪਾਪੂਲਰ ਹੈਗੇ ਹੋ, ਪਰ ਉੱਥੇ ਘਾਟ ਵੀ ਹੋ ਗਈ ਹੈ ਘਰਾਂ ਦੀ, ਅਤੇ ਉੱਥੇ ਜ਼ਰੂਰਤ ਵੀ ਪੈ ਗਈ ਹੈਗੀ ਹੈ ਕਿ ਜਿਹੜੀ ਇਨਫਰਾਸਟ੍ਰਕਚਰ ਹੈ ਉਸਨੂੰ ਵੀ ਜ਼ਰਾ ਠੀਕ ਕੀਤਾ ਜਾਵੇ। What are your thoughts on that?
Yeah, ਬਹੁਤ ਸਾਰੀਆਂ ਚੈਲੰਜਸ ਹੈਗੀਆਂ ਸੁਸ਼ਮਾ, ਉਹ ਚੈਲੰਜਸ ਜਿਹਦੇ ਨਾਲ ਮਿਊਨਿਸਪਲ, ਜਿੱਦਾਂ ਤੁਸੀਂ ਕਿਹਾ ਆ, ਫੈਡਰਲ, ਪ੍ਰੋਵਿੰਸ਼ੀਅਲ ਸਾਰੀਆਂ ਸਰਕਾਰਾਂ ਨੂੰ ਵੀ ਇਕੱਠੇ ਕੰਮ ਕਰਨ ਪੈਣਾ, ਨਾਲ ਹੀ ਪ੍ਰਾਈਵੇਟ ਸੈਕਟਰ ਤੇ ਜਿਹੜਾ ਆਪਣਾ ਨਾਨ ਪ੍ਰੋਫਿਟ ਸੈਕਟਰ ਆ, ਉਹਨਾਂ ਦੇ ਨਾਲ ਸਾਰਿਆਂ ਦੇ ਨਾਲ ਰਲ ਮਿਲ ਕੇ ਕਰਨਾ ਪੈਣਾ ਆ। ਇਹਦੇ ਵਿੱਚ ਆਪਣੇ ਇਕੱਲੇ ਇਕੱਲੇ ਬੰਦੇ ਦਾ ਹਿੱਸਾ ਹੁੰਦਾ ਆ ਵੀ ਕਿਸ ਤਰ੍ਹਾਂ ਅਸੀਂ ਆਪਣੇ ਸ਼ਹਿਰ ਨੂੰ ਸੁਧਾਰ ਕੇ ਰੱਖਣਾ ਆ, ਕਿਸ ਤਰੀਕੇ ਨਾਲ ਅਸੀਂ ਆਪਣੀ ਸਟਰੀਟ ਸੰਭਾਲਣੀ, ਆਪਣਾ ਘਰ ਸੰਭਾਲਣਾ, ਆਪਣਾ ਯਾਰਡ ਸੰਭਾਲਣਾ ਆ, ਤੇ ਗਾਂ ਕਿਸ ਤਰ੍ਹਾਂ ਅਸੀਂ ਵੀ ਜਿਹੜੇ ਕਾਨੂੰਨ ਬਣਦੇ ਆ ਉਹਨਾਂ ਨੂੰ ਇੰਪਲੀਮੈਂਟ ਕਰਨਾ ਆ, ਕਿਸ ਤਰੀਕੇ ਦਾ ਕਿਹੜੀਆਂ ਚੀਜ਼ਾਂ ਦੀ ਸਾਨੂੰ ਲੋੜ ਹੈਗੀ ਆ। ਦੇਖੋ ਸਰੀ ਦੇ ਵਿੱਚ ਇਸ ਵਕਤ ਬਹੁਤ ਜ਼ਿਆਦਾ ਪ੍ਰੈਸ਼ਰ ਪੈ ਰਿਹਾ ਆ ਬੇਸਿਕ ਇਨਫਰਾਸਟ੍ਰਕਚਰ ਤੇ, ਹੈਲਥ ਕੇਅਰ ਤੇ, ਐਜੂਕੇਸ਼ਨ ਤੇ, ਟਰਾਂਸਪੋਰਟੇਸ਼ਨ ਤੇ, ਹਾਊਸਿੰਗ ਤੇ। ਇਸ ਹਾਊਸਿੰਗ ਲਕਸ਼ਰੀ ਹੈ ਨਹੀਂ ਗੀ, ਹਾਊਸਿੰਗ ਜਿੱਦਾਂ ਆਪਾਂ ਕਹਿ ਦਈਏ ਰੋਟੀ, ਕੱਪੜਾ, ਮਕਾਨ,
ਹਾਂਜੀ,
ਤੇ ਇਹ ਜਿਹੜੀਆਂ ਤਿੰਨ ਚੀਜ਼ਾਂ ਹੁੰਦੀਆਂ ਆ ਇਹ ਤਾਂ ਬਿਲਕੁਲ ਫਾਊਂਡੇਸ਼ਨਲ ਹੁੰਦੀਆਂ ਆ ਫੋਰ ਸਿਵਲ ਸੋਸਾਇਟੀ, ਇਸ ਕਰਕੇ ਇਹਨਾਂ ਤੇ ਬਹੁਤ ਹੀ ਜ਼ੋਰ ਲਾਉਣਾ ਪੈਣਾ ਆ। ਹੈਲਥ ਕੇਅਰ ਦੇ ਵਿੱਚ ਨਵਾਂ ਹਸਪਤਾਲ ਬਣ ਰਿਹਾ ਆ,
ਰਾਈਟ,
ਵਨ ਆਫ ਦ ਲਾਰਜੈਸਟ ਐਂਡ ਇਨਵੈਸਟਮੈਂਟ, ਪਬਲਿਕ ਇਨਵੈਸਟਮੈਂਟ ਇਨ ਟੂ ਅ ਬ੍ਰਾਂਡ ਨਿਊ ਹਾਸਪਿਟਲ ਬੀਇੰਗ ਬਿਲਟ ਰਾਈਟ ਹੀਅਰ ਇਨ ਸਰੀ, ਦੈਟਸ ਗੋਇੰਗ ਟੂ ਹੈਵ ਸਟੇਟ ਆਫ ਦੀ ਆਰਟ ਕੈਂਸਰ, ਉਹ ਸ਼ੁਰੂ ਹੋ ਗਿਆ ਆ,
ਰਾਈਟ,
ਤੇ ਨਾਲੇ ਹੁਣ ਸਰੀ ਮੈਮੋਰੀਅਲ ਹਸਪਤਾਲ ਦੇ ਵਿੱਚ ਨਿਊ ਅਰਜੈਂਟ ਕੇਅਰ ਟਾਵਰ ਦਾ ਵੀ ਐਲਾਨ ਕੀਤਾ ਗਿਆ ਆ, ਉਹਦਾ ਵੀ ਬਿਜ਼ਨਸ ਪਲਾਨ ਹੁਣ ਡਿਵੈਲਪ ਹੋ ਰਿਹਾ ਆ। ਸੋ ਡਾਕਟਰ ਰਿਕਰੂਟ ਕਰ ਰਹੇ ਆ, ਨਰਸਿਸ ਰਿਕਰੂਟ ਕਰ ਰਹੇ ਆ, ਉਧਰ ਜਦੋਂ ਐਜੂਕੇਸ਼ਨ ਵਿੱਚ ਆ ਜਾਈਏ, ਐਜੂਕੇਸ਼ਨ ਵਿੱਚ ਸਕੂਲਸ ਆਰ ਬੀਇੰਗ ਬਿਲਟ ਵੈਰੀ ਫਾਸਟ, ਬਟ ਪਾਪੂਲੇਸ਼ਨ ਇਜ਼ ਗਰੋਇੰਗ,
as fast as the school are being built.
ਵੀ ਬਹੁਤ ਜ਼ਰੂਰਤ ਹੈਗੀ ਸਰੀ ਦੇ ਵਿੱਚ
ਯੈਸ
ਮੈਂ ਹੈਰਾਨ ਸੀਗੀ ਜਦੋਂ ਦੀ ਸਾਡੀ ਸਰਕਾਰ ਬਣੀ ਆ 2018 ਤੋਂ ਬਾਅਦ ਮੈਂ ਨੰਬਰ ਮੇਰੇ ਕੋਲ ਹੈਗੇ ਆਂਕੜੇ 24 million dollars ਲੋਕਾਂ ਦੀਆਂ ਜੇਬਾਂ ਦੇ ਵਿੱਚ ਗਿਆ ਸਿਰਫ ਸਰੀ ਪੈਨੋਰਾਮਾ ਦੇ ਵਿੱਚ ਫਰੋਮ ਦ ਸੇਵਿੰਗਸ ਫਰੋਮ ਚਾਈਲਡ ਕੇਅਰ
ਵਾਓ
ਉਹ ਜਿਹੜੀ ਇਨਵੈਸਟ ਉਹ ਜਿਹੜੀ ਹੈਗਾ ਪੈਸਾ ਨਾ ਉਹ ਦੂਸਰੇ ਮੁਲਕਾਂ ਚ ਨਹੀਂ ਜਾਂਦਾ ਨੋਨ ਜਿੱਦਾਂ ਵੀ ਕਹਿ ਦਿੰਦੇ ਟੈਕਸ ਹੇਵਨ ਦੇ ਵਿੱਚ
ਹਾਂਜੀ
ਉਹ ਇੱਥੇ ਹੀ ਖਰਚ ਹੁੰਦਾ ਬੱਚਿਆਂ ਲਈ ਪਰਿਵਾਰਾਂ ਲਈ ਇੱਥੇ ਹੀ ਫਿਰ ਉਹਦੇ ਨਾਲ ਜਿਹੜੀ ਸਮਾਲ ਬਿਜ਼ਨਸ ਕਮਿਊਨਿਟੀ ਹੁੰਦੀ ਆ
ਉਸ ਨੂੰ ਫਾਇਦਾ ਹੁੰਦਾ
ਜਿਹੜੀ ਐਨਡੀਪੀ ਆ ਇਹਨਾਂ ਨੇ ਇੰਨੇ ਵਧੀਆ ਕੰਮ ਕੀਤੇ ਆ ਇਸ ਕਰਕੇ ਮੈਂ ਸਦਾ ਹੀ ਕਹਿੰਦੀ ਹਾਂ ਬਹੁਤ ਕੁਛ ਹਲੇ ਕਰਨ ਵਾਲਾ ਆ ਅਸੀਂ ਬਹੁਤ ਕੁਛ ਕੀਤਾ ਆ ਬਹੁਤ ਕੁਛ ਕਰਨ ਵਾਲਾ ਆ ਲੋਟਸ ਡਨ ਲੋਟਸ ਲੈਫਟ ਟੂ ਡੂ ਇਸ ਕਰਕੇ ਮੈਂ ਆਪਣਾ ਨਾਂ ਫਿਰ ਮੋਹਰੇ ਰੱਖਿਆ ਆ ਖੜੇ ਹੋਣ ਨੂੰ ਕਿਉਂਕਿ ਮੈਂ ਇਹ ਕੰਮ ਅਧੂਰਾ ਨਹੀਂ ਛੱਡ ਕੇ ਜਾਣਾ ਚਾਹੁੰਦੀ ਵੀ ਹੋਰ ਕੋਈ ਸਰਕਾਰ ਆ ਜਾਵੇ ਤੇ ਇਹ ਕੰਮ ਦੂਸਰੇ ਪਾਸੇ ਨੂੰ ਤੁਰ ਪਵੇ ਬਹੁਤ ਮੁਸ਼ਕਲ ਨਾਲ ਆ ਜਿਹੜੀਆਂ ਕਮੀਆਂ ਪਹਿਲਾਂ 16 ਸਾਲਾਂ ਵਿੱਚ ਪੈਦਾ ਹੋ ਗਈਆਂ ਸੀਗੀਆਂ ਉਹਨਾਂ ਨੂੰ ਪੂਰੀ ਕਰਨ ਦੀ ਕੋਸ਼ਿਸ਼ ਕਰਨੀ ਆ ਤੇ ਨਾਲੇ ਜਿਹੜਾ ਨਵਾਂ ਗਰੋਥ ਆ ਉਹਨਾਂ ਚੈਲੰਜਸ ਦਾ ਵੀ ਸਾਹਮਣਾ ਕਰਦੇ ਆ ਇਹ ਜਿਹੜੀ ਸਰਕਾਰ ਹੈਗੀ ਆ ਮੇਰੇ ਹਰੇਕ ਨਜ਼ਰੀਏ ਵੱਲੋਂ ਟੀਚਰ ਵੱਲੋਂ ਮਾਂ ਵੱਲੋਂ ਨਾਨੀ ਵੱਲੋਂ ਸਿਟੀਜ਼ਨ ਵੱਲੋਂ ਇਹ ਸਰਕਾਰ ਹੈਗੀ ਆ ਜਿਹੜੀ ਸਮਾਲ ਬਿਜ਼ਨਸ ਜਿਹੜੀ ਇੰਡਸਟਰੀ ਆ ਜੋਬ ਗਰੋਥ ਤੇ ਵੀ ਰਹੀ ਆ ਅੱਛਾ ਜਿਹੜੇ ਇੱਥੇ ਰਹਿਣ ਵਾਲੇ ਲੋਕ ਆ ਉਹਨਾਂ ਦੀਆਂ ਜ਼ਰੂਰਤਾਂ ਵੀ ਪੂਰੇ ਧਿਆਨ ਰੱਖ ਕੇ ਉਸ ਤੇ ਕੰਮ ਕਰ ਰਹੀ ਆ
ਜਿਨੀ ਮੈਂ ਤੁਹਾਡੇ ਨਾਲ ਗੱਲਬਾਤ ਜਾਰੀ ਰੱਖਣਾ ਚਾਹੁੰਦੀ ਹਾਂ ਪਰ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲੈ ਕੇ ਇਫ ਯੂ ਡੋਂਟ ਮਾਈਂਡ ਵੀ ਵਿਲ ਕਮ ਬੈਕ ਟੂ ਯੂ ਵਨ ਮੋਰ ਟਾਈਮ ਸੋ ਸਟੇ ਵਿਦ ਅਸ ਜਿਨੀ ਸਿੰਘ ਜਿਸ ਵਕਤ ਸਾਡੇ ਨਾਲ ਨੇ ਔਰ ਉਹਨਾਂ ਨੂੰ ਹੁਣੇ ਹੀ ਉਹਨਾਂ ਦੀ ਨੋਮੀਨੇਸ਼ਨ ਪੂਰੀ ਹੋਈ ਹੈ ਔਰ ਇਸ ਸਾਲ ਜਦੋਂ ਇਲੈਕਸ਼ਨ ਹੋਣਗੀਆਂ ਉਸ ਦੇ ਵਿੱਚ ਉਹ ਆਪਣੀ ਰਾਈਡਿੰਗ ਤੋਂ ਖੜ੍ਹੇ ਹੋਣਗੇ ਉਹਨਾਂ ਦੇ ਨਾਲ ਗੱਲਬਾਤ ਜਾਰੀ ਹੈ ਅਗਰ ਤੁਸੀਂ ਉਹਨਾਂ ਦੇ ਕੋਲੋਂ ਕੋਈ ਸਵਾਲ ਵੀ ਪੁੱਛਣਾ ਚਾਹੁੰਦੇ ਹੋ ਕਿ ਉਹ ਬਾਅਦ ਦੇ ਵਿੱਚ ਅਸੀਂ ਆਪਣੇ ਫੋਨ ਲਾਈਨਸ ਓਪਨ ਵੀ ਕਰਾਂਗੇ ਵਿਲ ਟੇਕ ਅ ਸ਼ਾਰਟ ਬ੍ਰੇਕ ਐਂਡ ਵਿਲ ਬੀ ਰਾਈਟ ਬੈਕ ਵਾਇਸ ਰੇਡੀਓ ਰੇਡੀਓ ਰਮਜਮ ਸੁਣ ਰਹੇ ਹਾਂ ਆਪ ਗੱਪ ਸ਼ੱਪ ਕਾ ਪ੍ਰੋਗਰਾਮ ਹੈ ਹਮਾਰੇ ਸਾਥ ਜਿਨੀ ਸਿਮਸ ਹੈ ਜਿਨੀ ਮੋਸਟ ਵੈਲਕਮ ਇਨ ਆਰ ਪ੍ਰੋਗਰਾਮ ਵੈਲਕਮ ਬੈਕ ਸੋ ਯੂ ਮੈਂਸ਼ਨਡ ਦੈਟ ਦੇ ਆਰ ਲੋਟ ਆਫ ਥਿੰਗਸ ਦੈਟ ਹੈਵ ਬਿਨ ਡਨ ਐਨ ਡੀ ਪੀ ਵੱਲੋਂ ਬਹੁਤ ਕੰਮ ਕੀਤਾ ਗਿਆ ਪਿਛਲੇ 4 ਸਾਲਾਂ ਦੇ ਵਿੱਚ 8 ਸਾਲਾਂ ਦੇ ਵਿੱਚ ਔਰ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਕਾਫੀ ਕੰਮ ਕਰਨ ਵਾਲਾ ਹੈਗਾ ਤੁਹਾਡਾ ਯੋਗਦਾਨ ਇਹਨਾਂ ਦੇ ਵਿੱਚ ਕਿਸ ਤਰ੍ਹਾਂ ਹੋਏਗਾ
ਦੇਖੋ ਜਦੋਂ ਅਸੀਂ ਇੱਥੇ ਵਿਕਟੋਰੀਆ ਚਾਹੀਦਾ ਹੈ ਇੱਥੇ ਸਾਡਾ ਕੰਮ ਹੈਗਾ ਟੂ ਪਾਸ ਲੈਜਿਸਲੇਸ਼ਨ ਅਸੀਂ ਲੈਜਿਸਲੇਸ਼ਨ ਤੇ ਜ਼ੋਰ ਲਾਈਦਾ ਆ ਪਰ ਸਾਡਾ ਕੰਮ ਇਹ ਵੀ ਹੈਗਾ ਆ ਵੀ ਅਸੀਂ ਕਰਕੇ ਕਈ ਕੰਮ ਜਿਹੜੇ ਅਸੀਂ ਕਰਨੇ ਚਾਹੁੰਦੇ ਹਾਂ ਉਹਦੇ ਲਈ ਲੈਜਿਸਲੇਸ਼ਨ ਦੀ ਜ਼ਰੂਰਤ ਪੈਂਦੀ ਆ
ਰਾਈਟ
ਉਹਦੇ ਵਿੱਚ ਮੇਰਾ ਕਾਫੀ ਐਕਸਪੀਰੀਅੰਸ ਹੈਗਾ ਆ ਬੋਥ ਫਰੋਮ ਫੈਡਰੋ ਪਹਿਲਾਂ ਮੈਂ ਪ੍ਰੈਜ਼ੀਡੈਂਟ ਸੀਗੀ ਟੀਚਰਸ ਫੈਡਰੇਸ਼ਨ ਦੀ ਤੇ ਹੁਣ ਇੱਥੇ ਐਜ਼ ਅਨ ਐਨ ਡੀ ਪੀ ਪਹਿਲਾਂ ਮਿਨਿਸਟਰ ਵੀ ਰਹੀ ਹਾਂ ਤਾਂ ਸਭ ਤੋਂ ਜ਼ਿਆਦਾ ਹੈਗਾ ਹੈ ਵੀ ਜਿਹੜੀਆਂ ਜ਼ਰੂਰਤਾਂ ਸਾਡੇ ਸਰੀ ਦੇ ਵਿੱਚ ਹੈਗੀਆਂ ਆ ਉਹਨਾਂ ਨੂੰ ਬਹੁਤ ਹੀ ਬੁਲੰਦ ਆਵਾਜ਼ ਚਾਹੀਦੀ ਆ ਪਾਰਲੀਮੈਂਟ ਦੇ ਵਿੱਚ ਇੱਥੇ ਲੈਜਿਸਲੇਚਰ ਦੇ ਵਿੱਚ ਉਹ ਕੋਈ ਇਨਕਾਰ ਨਹੀਂ ਕਰ ਸਕਦਾ ਵੀ ਉਹ ਬੁਲੰਦ ਆਵਾਜ਼ ਮੇਰੀ ਹੈਗੀ ਆ ਆਈ ਐਮ ਅ ਫਾਈਟਰ ਮੈਂ ਫਾਈਟ ਕਰਦੀ ਹਾਂ ਸਰੀ ਲਈ ਸਾਰੇ ਬੀ ਸੀ ਲਈ ਤੇ ਆਪਣੇ ਸਰੀ ਪੈਨੋਰਾਮਾ ਲਈ ਵੀ ਕਿਉਂਕਿ ਲੋਕਾਂ ਦੇ ਮੋਹਰੇ ਬਹੁਤ ਵੱਡੀਆਂ ਚੈਲੰਜਸ ਆ ਰਹੀਆਂ ਆ ਬਿਕੋਜ਼ ਵੀ ਆਰ ਅ ਫਾਸਟ ਗਰੋਇੰਗ ਸਿਟੀ ਤੇ ਉਹਨਾਂ ਚੈਲੰਜਸ ਲਈ ਅੱਜ ਵੇਲੇ ਦੂਸਰਿਆਂ ਨੂੰ ਲੱਗਦਾ ਆ ਬਾਕੀ ਸਾਰੇ MLA ਨੂੰ ਵੀ ਸਿਰਫ ਸਰੀ ਹੈ ਨੀ ਗੀ ਹੋਰ ਵੀ ਇਲਾਕੇ ਹੈਗੇ ਆ
ਰਾਈਟ
ਪਰ ਸਾਨੂੰ ਉਹਨਾਂ ਨੂੰ ਯਾਦ ਕਰਾਉਣਾ ਚਾਹੀਦਾ ਆ ਵੀ ਜਿਸ ਤਰੀਕੇ ਦੇ ਨਾਲ ਸਰੀ ਗਰੋ ਕਰ ਰਹੀ ਆ ਕਰਕੇ ਪਹਿਲੀ ਸਰਕਾਰ ਜਿਹੜੀ ਸੀਗੀ ਲਿਬਰਲ ਦੀ ਉਹਨਾਂ ਨੇ ਇਨਵੈਸਟਮੈਂਟ ਨਹੀਂ ਸੀ ਕੀਤੀਆਂ ਉਹਨਾਂ ਦਿਨਾਂ ਦੇ ਵਿੱਚ ਜ਼ਮੀਨ ਵੀ ਵੇਚ ਕੇ ਚੱਲ ਗਏ ਸੀਗੇ ਇਸ ਕਰਕੇ ਨੋਟ ਵੀ ਆ ਜਿਹੜੀ ਗਰੋਥ ਲਈ ਸਾਨੂੰ ਮਦਦ ਚਾਹੀਦੀ ਆ ਮੋਰ ਇਨਵੈਸਟਮੈਂਟ ਚਾਹੀਦੀਆਂ ਆ ਸਾਨੂੰ ਜਿਹੜੀ ਡੈਫਿਸਿਟ ਲਿਬਰਲ ਰੱਖ ਕੇ ਗਏ ਸੀ ਉਹਦੇ ਲਈ ਵੀ ਚਾਹੀਦੀ ਆ
ਬਿਲਕੁਲ
ਦੂਸਰਾ ਕੰਮ ਹੈਗਾ ਆ ਅਸੀਂ ਦੇਖਿਆ ਸੀਗਾ ਜਦੋਂ ਜੇ ਲਿਬਰਲ ਤਾਂ ਕੰਸਰਵੇਟਿਵ ਸਰਕਾਰ ਬਣਾਉਣ ਸਾਨੂੰ ਪਤਾ ਆ ਸਾਡੇ ਕੋਲ ਫਸਟ ਹੈਂਡ ਐਕਸਪੀਰੀਅੰਸ ਹੈਗਾ ਵੀ ਪਿਛਲੀ ਵਾਰੀ ਉਹਨਾਂ ਨੇ ਕੀ ਕੀਤਾ ਸੀਗਾ
ਰਾਈਟ
ਉਹਨਾਂ ਨੇ ਹੈਲਥ ਕੇਅਰ ਵਰਕਰਸ ਨੂੰ ਡੈਸੀਮੇਟ ਕਰ ਦਿੱਤਾ ਹੁੰਦਾ ਸੀਗਾ ਜਿਹੜੀਆਂ ਔਰਤਾਂ ਮੇਨਲੀ ਇਮੀਗ੍ਰੈਂਟ ਇੱਕ ਦਿਨ 18 ਜਾਂ 22 ਡਾਲਰ ਕਮਾਉਂਦੀਆਂ ਸੀਗੀਆਂ ਦੂਸਰੇ ਦਿਨ ਉਹਨਾਂ ਦੀ ਤਨਖਾਹ 8 ਡਾਲਰ ਤੇ ਆ ਗਈ ਸੀਗੀ ਜਦੋਂ ਉਹਨਾਂ ਨੇ ਸਾਰਾ ਕੰਮ ਕੰਟਰੈਕਟ ਆਊਟ ਕਰ ਦਿੱਤਾ ਸੀਗਾ 6,000 ਟੀਚਰਸ ਵਰ ਗੋਨ
ਯੈਸ
ਕਲਾਸਿਸ ਗਰੂ ਤੇ ਇਹ ਤਾਂ ਬਸ ਕਹਿੰਦੇ ਹੁੰਦੇ ਟਿਪ ਆਫ ਦੀ ਆਈਸਬਰਗ ਆ ਵੁਮੈਨਸ ਪ੍ਰੋਗਰਾਮ ਵੈਨ ਵੀ ਲੁੱਕ ਅਸੀਂ ਮੈਂ ਜਦੋਂ ਪਿੱਛੇ ਮੁੜ ਕੇ ਦੇਖਾਂ ਨਾ ਤੇ ਅੰਦਰੋਂ ਕਾਂਬਾ ਆਉਣ ਲੱਗ ਪੈਂਦਾ ਵੀ ਇੰਨਾ ਕੁਛ ਕੀਤਾ ਗਿਆ ਸੀਗਾ ਉਹਨਾਂ ਦਿਨਾਂ ਦੇ ਵਿੱਚ ਉਸ ਬਾਹਰ ਲਿਆਉਣ ਨੂੰ ਸਾਡਾ ਪੂਰਾ ਜ਼ੋਰ ਲੱਗਾ ਆ ਪਹਿਲੇ ਦਿਨ ਤੋਂ ਅੱਜ ਤੱਕ ਤੇ ਮੈਨੂੰ ਬਹੁਤ ਗਰਵ ਹੈਗਾ ਆ ਡੇਵਿਡ ਈਬੀ ਦੀ ਕਮਿਟਮੈਂਟ ਟੂ ਬੀਇੰਗ ਜਸਟ ਐਂਡ ਮੋਰ ਇਨਕਲੂਸਿਵ ਜਿਹੜਾ ਵਰਕ ਐਂਟੀ ਰੇਸਿਜ਼ਮ ਤੇ ਹੋ ਰਿਹਾ ਆ ਗਾ ਆਪਣੇ ਸਾਊਥ ਏਸ਼ੀਅਨ ਮਿਊਜ਼ੀਅਮ ਤੇ ਹੋਣਾ ਆ ਸ਼ੁਰੂ ਹੋ ਗਿਆ ਆ
ਹਾਂਜੀ
ਉਹ ਸਾਰੀਆਂ ਚੀਜ਼ਾਂ ਦੀ ਵੀ ਜ਼ਰੂਰਤ ਹੁੰਦੀ ਆ ਬਟ ਇਸ ਵਕਤ ਸਾਡੇ ਸਰੀ ਵਾਲਿਆਂ ਨੂੰ ਲੋੜ ਹੈਗੀ ਆ ਇਨਫਰਾਸਟ੍ਰਕਚਰ ਦੀ ਸਕੂਲ ਦੀ ਹੈਲਥ ਕੇਅਰ ਇੰਪਰੂਵਮੈਂਟ ਤੇ ਹਾਊਸਿੰਗ
ਹਾਂਜੀ
ਤੇ ਅਫੋਰਡੇਬਿਲਿਟੀ
ਰਾਈਟ
ਹਰੇਕ ਬੰਦਾ ਕਹਿੰਦਾ ਜਦੋਂ ਅਸੀਂ ਗਰੋਸਰੀ ਸ਼ਾਪਿੰਗ ਕਰਨ ਜਾਈਦੀ ਆ ਮਹਿੰਗਾਈ ਸਾਨੂੰ ਖਾਈ ਜਾਂਦੀ ਆ
ਰਾਈਟ
ਤੇ ਉਹਦੇ ਵਿੱਚ ਕਾਫੀ ਕੰਮ ਕੀਤਾ ਐਨ ਡੀ ਪੀ ਨੇ ਪਰ ਮੈਂ ਸਦਾ ਹੀ ਕਹਿੰਦੀ ਹੁੰਦੀ ਆ ਲੋਟਸ ਡਨ ਲੋਟਸ ਮੋਰ ਟੂ ਡੂ ਐਂਡ ਮੈਨੂੰ ਮੇਰੇ ਬੱਚੇ ਕਹਿੰਦੇ ਸੀ ਮੰਮ ਰਿਟਾਇਰਮੈਂਟ ਨੀ ਮਿਲਣੀ ਮੈਂ ਕਿਹਾ ਮੇਰੇ ਵਰਗੀ ਰਿਟਾਇਰਮੈਂਟ ਨੀ ਲੈ ਸਕਦੇ
ਰਾਈਟ
ਬਿਕਾਜ਼ ਮੇਰੇ ਕੋਲ ਹਲੇ ਬਹੁਤ ਐਨਰਜੀ ਹੈਗੀ ਬਹੁਤ ਹੈਗਾ ਆ
ਬਿਲਕੁਲ
ਤੇ ਮੈਂ ਕਿਹਾ ਵੀ ਮੈਂ ਜੇ ਰਿਟਾਇਰਮੈਂਟ ਵੀ ਲੈ ਲਈ ਮੈਂ ਤੁਹਾਡੀ ਲਾਈਫ ਹੀ ਮੁਸ਼ਕਲ ਕਰ ਦੀ ਐਂਡ ਬਟ ਸਭ ਤੋਂ ਵੱਡਾ ਰੀਜ਼ਨ ਮੈਂ ਹਲੇ ਰਿਟਾਇਰਮੈਂਟ ਨਹੀਂ ਲੈਣ ਨੂੰ ਤਿਆਰ ਵੀ ਹੈਵ ਡਨ ਲੋਟ ਬਟ ਲੋਟਸ ਮੋਰ ਟੂ ਡੂ ਬਹੁਤ ਕੁਛ ਕਰ ਲਿਆ ਹਲੇ ਬਹੁਤ ਕੁਛ ਕਰਨ ਵਾਲਾ ਰਹਿੰਦਾ ਆ ਮੈਂ ਚਾਹੁੰਦੀ ਆ ਮੈਂ ਉਹ ਧੱਕਾ ਦੇ ਕੇ ਕਰਾ ਕੇ ਜਾਵਾਂ
ਜਦੋਂ ਇਨਸਾਨ ਫੋਕਸਡ ਹੋ ਕੇ ਆਪਣੇ ਕੰਮ ਵੱਲ ਅੱਗੇ ਵੱਧਦਾ ਹੈਗਾ ਉਹਨੂੰ ਕਾਮਯਾਬੀ 100% ਮਿਲਦੀ ਹੈਗੀ ਹੈ ਔਰ ਬੜੀ ਜ਼ਰੂਰੀ ਗੱਲ ਹੈਗੀ ਹੈ ਕਿ ਪੋਲੀਟੀਸ਼ੀਅਨਸ ਵਾਸਤੇ ਹਰ ਚੀਜ਼ ਦੇ ਉੱਤੇ ਫੋਕਸ ਰੱਖਣਾ ਕਿਹੜੀ ਚੀਜ਼ ਦੀ ਸਾਨੂੰ ਜ਼ਿਆਦਾ ਜ਼ਰੂਰਤ ਹੈਗੀ ਹੈ ਕਿਹੜੀ ਚੀਜ਼ ਦੇ ਵਿੱਚ ਅਸੀਂ ਆਪਣਾ ਜ਼ਿਆਦਾ ਯੋਗਦਾਨ ਪਾਈਏ ਐਂਡ ਆਈ ਥਿੰਕ ਕਿ ਤੁਹਾਡਾ ਜਿਹੜਾ ਯੋਗਦਾਨ ਹੈਗਾ ਮੈਨੂੰ ਯਾਦ ਹੈਗਾ ਜਦੋਂ ਲਿਬਰਲ ਸਰਕਾਰ ਸੀਗੀ ਔਰ ਤੁਸੀਂ ਬੀ ਸੀ ਟੀ ਐਫ ਦੇ ਪ੍ਰੈਜ਼ੀਡੈਂਟ ਸੀਗੇ ਅਤੇ ਕਿੰਨੇ ਜ਼ੋਰਾਂ ਸ਼ੋਰਾਂ ਦੇ ਨਾਲ ਤੁਸੀਂ ਕ੍ਰਿਸਟੀ ਕਲਾਰਕ ਦੇ ਨਾਲ ਯੂ ਨੋ ਫਾਈਟ ਓਪਨ ਫਾਈਟ ਕੀਤੀ ਸੀਗੀ ਐਂਡ
ਉਹ ਓਪਨ ਫਾਈਟ
ਹਾਂ
ਸੁਸ਼ਮਾ ਜੀ ਇੱਕੋ ਹੀ ਗੱਲ ਮੈਨੂੰ ਸਦਾ ਹੀ ਇੱਕੋ ਹੀ ਰੀਜ਼ਨ ਆ ਮੇਰਾ ਪੋਲੀਟਿਕਸ ਵਿੱਚ ਆਉਣ ਨੂੰ
ਹਾਂਜੀ
ਵੀ ਸਾਨੂੰ ਇਸ ਮੁਲਕ ਨੇ ਬਹੁਤ ਕੁਛ ਦਿੱਤਾ
ਜੀ
ਮੈਨੂੰ ਬਹੁਤ ਕੁਛ ਦਿੱਤਾ ਰਾਈਟ ਤੇ ਸਾਡਾ ਵੀ ਫਰਜ਼ ਬਣਦਾ ਵੀ ਅਸੀਂ ਇਸ ਮੁਲਕ ਨੂੰ ਸੁਧਾਰੀਏ
ਬਿਲਕੁਲ
ਤੇ ਵਧੀਆ ਬਣਾਈਏ ਤੇ ਮੇਰੀ ਕਮਿਟਮੈਂਟ ਸ਼ੁਰੂ ਤੋਂ ਬੱਚਿਆਂ ਨਾਲ ਹੀ ਰਹੀ ਆ
ਹਾਂਜੀ
ਆਈ ਵਾਂਟ ਟੂ ਲੀਵ ਦਿਸ ਵਰਲਡ ਅ ਬੈਟਰ ਪਲੇਸ ਫਾਰ ਮਾਈ ਕਿਡਸ ਐਂਡ ਗ੍ਰੈਂਡ ਕਿਡਸ ਦੈਨ ਦ ਵਨ ਵੀ ਹੈਡ ਐਂਡ ਮੇਰਾ ਸੁਪਨਾ ਹੈਗਾ ਆ ਵੀ ਇਸ ਮੁਲਕ ਦੇ ਵਿੱਚ ਹਰੇਕ ਬੱਚਾ ਜਿਹੜਾ ਮਰਜ਼ੀ ਰੰਗ ਜਿਹੜਾ ਮਰਜ਼ੀ ਧਰਮ ਜਿਹੜੀ ਮਰਜ਼ੀ ਐਥਨਿਕ ਹੈਰੀਟੇਜ ਹਰੇਕ ਬੱਚਾ ਇਸ ਮੁਲਕ ਵਿੱਚ ਆਪਣੇ ਸੁਪਨੇ ਪੂਰੇ ਕਰ ਸਕੇ ਤੇ ਉਹਦਾ ਇੱਥੇ ਉਹਦੇ ਹੱਕਾਂ ਤੇ ਉਹਦੇ ਤੇ ਉਂਗਲੀ ਨਾ ਉਠਾਈ ਜਾਵੇ ਉਹਨੂੰ ਹਾਈਫਨੇਟਿਡ ਕੈਨੇਡੀਅਨ ਨਾ ਕਿਹਾ ਜਾਵੇ ਉਹ ਇਸ ਮੁਲਕ ਦਾ ਪੂਰਾ ਸਿਟੀਜ਼ਨ ਆਪਣੇ ਪੂਰੇ ਹੱਕ ਤੇ ਆਪਣੀ ਪੂਰੀ ਜ਼ਿੰਮੇਵਾਰੀ ਵੀ ਚੁੱਕੇ
ਰਾਈਟ
ਦੈਟਸ ਮਾਈ ਡ੍ਰੀਮ
ਐਂਡ ਆਈ ਥਿੰਕ ਦੈਟਸ ਅ ਬਿਊਟੀਫੁਲ ਡ੍ਰੀਮ ਔਰ ਤੁਹਾਡੇ ਜਿਹੜਾ ਤੁਹਾਡਾ ਡ੍ਰੀਮ ਹੈਗਾ ਉਸਨੂੰ ਹੋਰ ਵੀ ਬਹੁਤ ਲੋਕ ਜਿਸ ਤਰ੍ਹਾਂ ਤੁਸੀਂ ਡ੍ਰੀਮ ਕਰ ਰਹੇ ਹੋ ਉਸ ਦੇ ਚ ਤੁਹਾਡਾ ਸਾਥ ਦਿੰਦੇ ਹੈਗੇ ਨੇ ਐਂਡ ਆਈ ਥਿੰਕ ਦੈਟ ਇਜ਼ ਵਨ ਆਫ ਦ ਮੋਸਟ ਬਿਊਟੀਫੁਲ ਥਿੰਗਸ ਦੈਟ ਯੂ ਹੈਵ ਸੈਡ ਕਿ ਐਸ ਮੁਲਕ ਦੇ ਵਾਸਤੇ ਜਿਹੜੇ ਤੁਸੀਂ ਜਿਸ ਦੇ ਵਾਸਤੇ ਤੁਸੀਂ ਇੰਨਾ ਪਿਆਰ ਦਿਖਾ ਰਹੇ ਹੈਗੇ ਹੋ ਇਸ ਨੇ ਤੁਹਾਨੂੰ ਬਹੁਤ ਕੁਛ ਦਿੱਤਾ ਹੈਗਾ ਇਨ ਰਿਟਰਨ ਯੂ ਹੈਵ ਟੂ ਬੀ ਕੋਗਨੀਜੈਂਟ ਆਫ ਦ ਫੈਕਟ ਦੈਟ ਹਾਊ ਡੂ ਯੂ ਰੀਪੇ ਦੈਟ ਜਦੋਂ ਆਈ ਨੋ ਕਿ ਇਲੈਕਸ਼ਨਸ ਹਜੇ ਅਨਾਊਂਸ ਨਹੀਂ ਹੋਈਆਂ ਬਟ ਵਨ ਹੈਜ਼ ਟੂ ਨੋ ਕਿ ਅਕਟੂਬਰ ਤੱਕ ਇਲੈਕਸ਼ਨਸ ਅਨਾਊਂਸ ਹੋਣਗੀਆਂ ਜਾਂ ਉਦੋਂ ਹੋ ਸਕਦੀਆਂ ਜਾਂ ਉਸ ਤੋਂ ਪਹਿਲਾਂ ਹੋ ਸਕਦੀਆਂ ਹੈਗੀਆਂ ਨੇ ਤੁਸੀਂ ਕਿੰਨੇ ਕੁ ਰੈਡੀ ਹੈਗੇ ਹੋ ਇਸ ਇਲੈਕਸ਼ਨ ਵਾਸਤੇ
ਮੈਂ ਤਾਂ ਰੋਜ਼ ਇਲੈਕਸ਼ਨ ਲਈ ਰੈਡੀ ਰਹਿੰਦੀ ਰਾਈਟ
ਯੈਸ ਸੋ
ਤੁਸੀਂ ਜੋਰ ਐਵਰੀ ਡੇ ਆਪਣਾ 100% ਐਫਰਟ ਕਰੋ
ਯੈਸ
ਫਿਰ ਤੁਸੀਂ ਰੈਡੀ ਹੈ
ਬਿਲਕੁਲ
ਰਾਈਟ ਤੇ ਆਪਾਂ ਬਾਜੀ ਵੇਲੇ ਕਹਿ ਦਈਦਾ ਵੀ ਇਲੈਕਸ਼ਨਸ ਡੋਂਟ ਮੈਟਰ ਇਲੈਕਸ਼ਨਸ ਡੂ ਮੈਟਰ
ਯੈਸ
ਅਸੀਂ ਬੀ ਸੀ ਵਿੱਚ ਦੇਖਿਆ ਵੀ ਕਿਹੜੇ ਤਰ੍ਹਾਂ ਦੀ ਸਰਕਾਰ ਤੁਸੀਂ ਚੁਣਦੇ ਆ ਉਹਦੇ ਹਿਸਾਬ ਦੇ ਨਾਲ ਸਾਡੀ ਲਾਈਫ ਤੇ ਬਹੁਤ ਵੱਡੀ ਇੰਪੈਕਟ ਹੁੰਦੀ ਆ ਤੇ ਨਾਲੇ ਅੱਜ ਕੱਲ ਜਿਹੜਾ ਹਨਾ ਵੀ ਅਸੀਂ ਅਟੈਕਸ ਔਨ ਪੋਲੀਟੀਸ਼ੀਅਨਸ ਜਿਹੜਾ ਅਸੀਂ ਨੈਗੇਟਿਵ ਡਿਸਇਨਫੋਰਮੇਸ਼ਨ ਬਹੁਤ ਸਪਰੈਡ ਹੋ ਰਿਹਾ ਆ ਉਹਦਾ ਵੀ ਸਾਹਮਣਾ ਕਰਨਾ ਪੈਣਾ ਆ ਕਿਉਂਕਿ ਡੈਮੋਕਰੇਸੀ ਜਿਹੜੀ ਸਾਡੀ ਆ ਬਹੁਤ ਹੀ ਇੰਪੋਰਟੈਂਟ ਹੈਗੀ ਆ ਫੋਰ ਸਿਵਲ ਸੋਸਾਇਟੀ ਇਸ ਡੈਮੋਕਰੇਸੀ ਤੇ ਇਸ ਵਕਤ ਖਤਰਾ ਹੈਗਾ ਆ ਕਿਉਂਕਿ ਬਾਹਰ ਮੀਡੀਆ ਦੇ ਵਿੱਚ ਤੇ ਉੱਦਾਂ ਸੋਸ਼ਲ ਮੀਡੀਆ ਦੇ ਵਿੱਚ ਵੀ ਇੰਨਾ ਸਾਰਾ ਮਿਸਇਨਫੋਰਮੇਸ਼ਨ ਜਾ ਰਿਹਾ ਆ ਤੇ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਇਸ ਇਲੈਕਸ਼ਨ ਵਿੱਚ ਮੈਂ 100% ਕਰੂੰਗੀ ਵੀ ਜਿਹੜਾ ਵੀ ਡਿਸਕੋਰਸ ਹੋਵੇ
ਹਾਂਜੀ
ਉਹ ਇਸ਼ੂ ਬੇਸਡ ਹੋਵੇ
ਰਾਈਟ
ਪਰਸਨਲ ਅਟੈਕਸ ਤੇ ਨਾ ਹੋਵੇ ਤੇ ਨਾਲੇ ਸੱਚ ਤੇ ਡੇਟਾ ਤੇ ਬੇਸਡ ਹੋਵੇ ਇਹ ਨਹੀਂ ਵੀ ਜੋ ਤੁਸੀਂ ਮਰਜ਼ੀ ਉੱਠ ਕੇ ਕਹਿ ਦਵੋ, ਸੱਚ ਹੋਵੇ ਝੂਠ ਹੋਵੇ ਕੋਈ ਨਹੀਂ ਫਰਕ ਪੈਂਦਾ,
ਰਾਈਟ,
ਕਿਉਂਕਿ ਜਿਹੜੀ ਸਿਵਲ ਡਿਸਕੋਰਸ ਹੁੰਦੀ ਆ ਉਹ ਸਾਡੇ ਬੱਚਿਆਂ ਤੇ ਬਹੁਤ ਵੱਡਾ ਅਸਰ ਪਾਉਂਦੀ ਆ। ਸਾਡਾ ਸਾਰਿਆਂ ਦਾ ਫਰਜ਼ ਆ ਪਹਿਲਾਂ ਤਾਂ ਆਪਣਾ ਵੋਟ ਦਾ ਇਸਤੇਮਾਲ ਕਰੋ, ਕਿਉਂਕਿ ਇਸ ਵੋਟ ਲਈ ਲੋਕਾਂ ਨੇ ਜਾਨਾਂ ਕੁਰਬਾਨ ਕੀਤੀਆਂ ਆ।
ਬਿਲਕੁਲ ਬਿਲਕੁਲ।
ਦੂਸਰਾ, ਇਲੈਕਸ਼ਨ ਵਿੱਚ ਪਾਰਟਿਸਿਪੇਟ ਕਰੋ ਔਨ ਇਸ਼ੂ, ਆਪਣੀ ਰਿਸਰਚ ਕਰੋ, ਆਪਣਾ ਫੈਕਟ ਬੇਸਡ ਡਿਬੇਟ ਸੁਣੋ। ਤੇ ਇੱਕ ਨਾ ਕਹੇ ਤੇ ਵੀ ਆਹ ਅਸੀਂ ਇੱਥੇ ਸੁਣ ਰਿਹਾ ਸੀ ਇਸ ਕਰਕੇ ਸੱਚ ਹੋਣਾ ਆ, ਹਰੇਕ ਗੱਲ ਜਿਹੜੀ ਅਸੀਂ ਸੁਣੀ ਦੀ ਆ ਸੱਚ ਨਹੀਂ ਹੁੰਦੀ। ਸੋ ਕੁਐਸਚਨ, ਬੀ ਕ੍ਰਿਟੀਕਲ। ਸੋ ਸਾਰਿਆਂ ਨੂੰ ਇਹੀ ਕਹੂੰਗੀ ਵੀ ਇਲੈਕਸ਼ਨ ਔਖੇ ਆ, ਆਪਾਂ ਨੂੰ ਵਜੇ ਲੱਗਦਾ ਵੀ ਕਿਉਂ ਕਰੀਦੇ ਆ, ਪਰ ਇਹਨਾਂ ਤੋਂ ਬਗੈਰ ਸਾਡੀ ਸਿਵਲ ਸੁਸਾਇਟੀ ਕਾਇਮ ਨਹੀਂ ਰਹਿਣੀ, ਨਾ ਇੱਥੇ, ਨਾ ਇੰਡੀਆ ਚ, ਨਾ ਇੰਗਲੈਂਡ ਵਿੱਚ, ਨਾ USA ਵਿੱਚ।
ਇਹ ਬਹੁਤ ਜ਼ਰੂਰੀ ਹੈਗਾ ਜਿੱਦਾਂ ਤੁਸੀਂ ਕਿਹਾ ਕਿ ਅਸੀਂ ਆਪਣਾ ਜਿਹੜਾ ਰਾਈਟ ਹੈਗਾ ਵੋਟ ਦੇਣ ਦਾ, ਵੋਟ ਪਾਉਣ ਦਾ, ਉਸਨੂੰ ਇਸਤੇਮਾਲ ਕਰੀਏ। ਮੈਂ ਕਦੇ ਕਦੇ ਦੇਖਦੀ ਹੁੰਦੀ ਹਾਂ ਆਪਣੀ ਕਮਿਊਨਿਟੀ ਦੇ ਵਿੱਚ ਕਾਲ ਕਰ ਜਾਂਦੇ ਆ ਲੋਕ ਕਿ ਸਾਡੀ ਇੱਕ ਵੋਟ ਦੇ ਨਾਲ ਕੀ ਫਰਕ ਪੈਣਾ, ਔਰ ਕਦੀ ਕਦਾਰ ਤਾਂ ਇੱਕੋ ਹੀ ਵੋਟ ਦੇ ਨਾਲ ਹੀ ਇਨਸਾਨ ਜਿੱਤਦਾ ਹੈ ਜਾਂ ਹਾਰਦਾ ਹੈ।
ਇੱਕ ਵੋਟ ਨਾਲ ਸਰਕਾਰ ਗਿਰ ਪੈਂਦੀ ਹੈ।
ਬਿਲਕੁਲ ਸਹੀ ਕਹਿੰਦੇ ਹੋ।
ਐਵਰੀ ਵੋਟ ਕਾਊਂਟ। ਪਰ ਮੈਨੂੰ ਹੁਣ ਯਾਦ ਆ ਗਿਆ ਸੁਸ਼ਮਾ ਤੁਹਾਡੀ ਗੱਲ ਸੁਣ ਕੇ, ਉਹ ਦਿਨ ਸੀਗੇ ਜਦੋਂ ਸਾਡੇ ਰੰਗ ਵਾਲੇ ਲੋਕਾਂ ਨੂੰ, ਰੰਗ ਬਰੰਗਿਆਂ ਨੂੰ ਪਾਰਲੀਮੈਂਟ ਵਿੱਚ ਬੈਠਣ ਦਾ ਹੱਕ ਹੈ ਨਹੀਂ ਸੀ,
ਰਾਈਟ।
ਉਹ ਦਿਨ ਸੀਗੇ ਜਦੋਂ ਔਰਤਾਂ ਨੂੰ ਬਾਲਾਂ ਫੜ ਕੇ ਹਾਊਸ ਆਫ ਕਾਮਨਸ ਵਿੱਚੋਂ ਬਾਹਰ ਸਿੱਟਿਆ ਗਿਆ ਸੀ,
ਰਾਈਟ।
ਉਹ ਦਿਨ ਸੀਗੇ ਜਦੋਂ ਅੰਦਰ ਬੰਦੇ ਬੈਠ ਕੇ ਕਾਨੂੰਨ ਬਣਾਉਂਦੇ ਸੀਗੇ ਸਾਡੇ ਲਈ ਵੀ ਅਸੀਂ ਇਸ ਮੁਲਕ ਵਿੱਚ ਆ ਵੀ ਨਹੀਂ ਸਕਦੇ,
ਰਾਈਟ।
ਹੁਣ ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਕਰ ਕਰਕੇ, ਲੜਾਈਆਂ ਕਰ ਕਰਕੇ ਸਾਡੇ ਲਈ ਇਹ ਸਾਰੇ ਹੱਕ ਜਿੱਤੇ ਆ,
ਬਿਲਕੁਲ।
ਹੁਣ ਅਸੀਂ ਉਹਨਾਂ ਬਿਲਕੁਲ ਬੇਕਦਰੀ ਆ ਤੇ ਡਿਸਰਿਸਪੈਕਟ ਕਰਾਂਗੇ ਜੇ ਅਸੀਂ ਆਪਣੀ ਵੋਟ ਰਿਸਪੋਂਸਿਬਲੀ ਨਾ ਵਰਤਾਂਗੇ।
ਬਿਲਕੁਲ, ਵੈਲ ਸੈਡ, ਬਿਊਟੀਫੁਲੀ ਐਂਡ ਵੈਲ ਸੈਡ। ਮੈਂ ਚਾਹਾਂਗੀ ਕਿ ਸਾਡੇ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਵੀ ਅਗਰ ਤੁਹਾਡੇ ਪਾਸ ਟਾਈਮ ਹੋਵੇ ਤੇ ਤੁਸੀਂ ਆ ਕੇ ਜਿਹੜੇ ਮੁੱਦੇ ਸਾਡੇ ਆਪਣੀ ਕਮਿਊਨਿਟੀ ਦੇ ਹੈਗੇ ਉਹਨਾਂ ਦੇ ਬਾਰੇ ਚ ਵੀ ਆਪਾਂ ਡਿਸਕਸ ਕਰੀਏ।
ਓਕੇ ਸੁਸ਼ਮਾ ਜੀ, ਤੁਹਾਡੇ ਨਾਲ ਤਾਂ ਗੱਲ ਕਰਦੇ ਪਤਾ ਵੀ ਨਹੀਂ ਲੱਗਦਾ ਵੀ ਟਾਈਮ ਵੀ ਲੰਘ ਗਿਆ ਆ ਤੇ ਵੀ ਹੋਰ ਵੀ ਆਪਾਂ ਰੇਡੀਓ ਤੇ ਗੱਲ ਕਰਦੇ, ਸਦਾ ਹੀ ਇਦਾਂ ਹੀ ਲੱਗਦਾ ਵੀ ਆਪਾਂ ਆਪਸ ਵਿੱਚ ਹੀ ਗੱਲ ਕਰਨ ਲੱਗੇ।
ਵੈਰੀ ਸਵੀਟ ਆਫ ਯੂ ਟੂ ਸੇ ਦੈਟ ਜਿਨੀ ਜੀ, ਵਿਲ ਟਾਕ ਟੂ ਯੂ ਸੂਨ। ਓਕੇ ਜੀ, ਬਾਏ ਬਾਏ। ਜਿਨੀ ਸਿਮਸ ਔਰ ਸਾਡੇ ਆਪਣੀ ਕਮਿਊਨਿਟੀ ਦੇ ਐਸੇ ਵਰਕਰ ਜੋ ਕਿ ਬਹੁਤ ਸਾਲਾਂ ਤੋਂ ਮਿਹਨਤ ਕਰਦੇ ਆ ਰਹੇ ਨੇ ਔਰ ਇਹਨਾਂ ਨੇ ਹਮੇਸ਼ਾ ਸਾਡੀ ਕਮਿਊਨਿਟੀ ਵਾਸਤੇ ਹੀ ਕੰਮ ਕੀਤਾ ਹੈਗਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੀ ਮੁਲਾਕਾਤ ਡਾਕਟਰ ਬਲਬੀਰ ਗੁਰਮ ਦੇ ਨਾਲ ਵੀ ਕਰਵਾਵਾਂਗੇ ਇੱਕ ਛੋਟੀ ਜਿਹੀ ਕਮਰਸ਼ਲ ਬ੍ਰੇਕ ਤੋਂ ਬਾਅਦ, ਕਿਉਂਕਿ ਸਰਕਾਰ ਨੇ ਪਿੱਛੇ ਜਿਹੇ ਕਮਿਊਨਿਟੀ ਨੇ ਵੀ ਅਤੇ ਸਰਕਾਰ ਨੇ ਵੀ ਦੋਨਾਂ ਨੇ ਇਕੱਠੇ ਹੋ ਕੇ ਸਾਊਥ ਏਸ਼ੀਅਨ ਮਿਊਜ਼ੀਅਮ ਦੇ ਬਾਰੇ 'ਚ ਗੱਲ ਛੇੜੀ ਹੈਗੀ ਹੈ। ਇਹਦੇ ਬਾਰੇ 'ਚ ਮੇਰੇ ਆਪਣੇ ਵੀ ਵਿਚਾਰ ਤੁਸੀਂ ਸੁਣੋਗੇ ਔਰ ਆਪਣੇ ਵਿਚਾਰ ਤੁਸੀਂ ਜ਼ਰੂਰ ਰੱਖਿਓ ਔਰ ਡਾਕਟਰ ਬਲਬੀਰ ਗੁਰਮ ਆਪਣੇ ਵਿਚਾਰ ਰੱਖਣਗੇ। ਪਿਛਲੇ ਹਫ਼ਤੇ ਅਸੀਂ ਹਰ ਉਸ ਇਨਸਾਨ ਦੇ ਵਿਚਾਰ ਇਸ ਰੇਡੀਓ ਸਟੇਸ਼ਨ ਦੇ ਜ਼ਰੀਏ ਪੇਸ਼ ਕੀਤੇ ਨੇ ਜੋ ਕਿ ਇਸ ਮਿਊਜ਼ੀਅਮ ਦੇ ਵਾਸਤੇ ਆਪਣਾ ਯੋਗਦਾਨ ਦੇਣਾ ਚਾਹੁੰਦੇ ਨੇ ਕਿਸੇ ਵੀ ਤਰੀਕੇ ਦੇ ਨਾਲ। ਸੋ ਲੈਟਸ ਜਸਟ ਹੈਵ ਅ ਸ਼ਾਰਟ ਬ੍ਰੇਕ ਐਂਡ ਦੈਨ ਵੈਲਕਮ ਡਾਕਟਰ ਬਲਬੀਰ ਗੁਰਮ ਇਨ ਟੂ ਆਰ ਮਿਟਸ। ਸਪਾਈਸ ਰੇਡੀਓ, ਰੇਡੀਓ ਰੂਮ ਜਿਮ ਸਿੰਘ ਰਿਆਮ ਕਪਸ਼ਪ ਕਾ ਪ੍ਰੋਗਰਾਮ ਹੈ ਔਰ ਹਮਾਰੇ ਸਾਥ ਅੱਜ ਡਾਕਟਰ ਬਲਬੀਰ ਗੁਰਮ ਹੈ ਜਿਨਕੇ ਸਾਥ ਹਮਾਰੇ ਇਨ ਕਾਰਕ੍ਰਮੋ ਮੇ ਹਮਨੇ ਹਮੇਸ਼ਾ ਅਲੱਗ ਅਲੱਗ ਵਿਸ਼ਿਓ ਪੇ ਬਾਤ ਕੀ ਹੈ। ਨਰਸਿੰਗ ਕੀ ਯੇ ਪ੍ਰੋਫੈਸਰ ਹੈ ਐਂਡ ਇਨਕੀ ਫੀਲਡ ਨਰਸਿੰਗ ਹੈ। ਵਾਇਲੈਂਸ ਔਰ ਰਿਲੇਸ਼ਨਸ਼ਿਪ ਪੇ ਕਾਫੀ ਬਾਤ ਹੋ ਚੁੱਕੀ ਹੈ ਲੇਕਿਨ ਅੱਜ ਜਿਸ ਮੁੱਦੇ ਪੇ ਹਮ ਬਾਤ ਕਰਨੇ ਜਾ ਰਹੇ ਹੈ ਵੋ ਸਾਊਥ ਏਸ਼ੀਅਨ ਮਿਊਜ਼ੀਅਮ ਕੇ ਸਿਲਸਿਲੇ ਮੇ ਸ਼ੀ ਇਜ਼ ਨਾਓ ਦ ਚੇਅਰ ਆਫ ਦ ਐਡਵਾਈਜ਼ਰੀ ਕਮੇਟੀ ਟੂ ਦ ਮਿਨਿਸਟਰ ਆਫ ਟੂਰਿਜ਼ਮ ਆਰਟਸ ਐਂਡ ਕਲਚਰ। ਸੋ ਲੈਟਸ ਵੈਲਕਮ ਡਾਕਟਰ ਬਲਬੀਰ ਗੁਰਮ ਇਨ ਟੂ ਦ ਪ੍ਰੋਗਰਾਮ। ਡਾਕਟਰ ਸਾਹਿਬਾ, ਹਾਊ ਆਰ ਯੂ ਡੂਇੰਗ?
ਆਈ ਐਮ ਵੈਰੀ ਗੁੱਡ ਸੁਸ਼ਮਾ ਜੀ।
ਸੋ ਲੈਟਸ ਟਾਕ ਅ ਲਿਟਲ ਬਿਟ ਅਬਾਊਟ ਯੂ ਫਸਟ ਐਂਡ ਦੈਨ ਆਈਲ ਟਾਕ ਅਬਾਊਟ ਦ ਸਾਊਥ ਏਸ਼ੀਅਨ ਮਿਊਜ਼ੀਅਮ ਇਸ਼ੂ ਫੋਰ ਵਿਚ ਲਾਸਟ ਵੀਕ ਦੇਰ ਵਾਜ ਏ ਸਮਾਲ ਗੈਟ ਟੂਗੈਦਰ ਐਟ ਸਿਟੀ ਹਾਲ and then also on the same day there was an announcement made by the Ministry of Tourism, Arts and Culture to have this committee being formed. So so as I mentioned, Dr. Gurm, you are associated with nursing to start with, right?
Ji, I am the nursing faculty at Cortland Polytechnic University. I've been there for many years.
Yes, yes, a professional in that field.
Yes.
How did you get involved with the South Asian Museum project?
Sure. If you recall, we did the Punjabi Legacy Project first, and I chaired that committee for the Royal BC Museum.
Yes.
Yes, and then we did the South Asian Legacy Project.
Right.
And that I was co-lead with Dr. Sitwinder Baines
out
of UFV.
Right.
And so after that, the community still wanted a museum because they want to be able to highlight our contributions to BC and Canadian society. And so that was announced a few years back. And then last year, I was approached by the ministry and appointed by the minister for this committee to, you know, figure out what would be an engagement process for some kind of museum, cultural center. We called it the South Asian Museum because that's the language we're used to using. But you know, it's yet to be determined. Like, our committee was set up just to figure out how do you get information from the community so that whatever we create is what the community wants.
Okay.
So that's what we've been advising on for about a year now.
Okay. Everything in government takes forever to be decided and to be acted upon. So I am not surprised that it's taken such a long time for this to come through the grapevine. Let's decipher the word South Asian. Who all is included in South Asians?
Yeah, South Asian is an umbrella term we use. Well, it's Pakistan, Nepal, Maldives, Sri Lanka, India, Bhutan, Bangladesh, and Afghanistan. So it's that geographic area of South Asia.
So Afghanistan also gets included in that?
Yeah.
Okay.
You remember, they were the ones who were always pushing culture on India because they were always invading the north.
Okay. One day we'll talk about the historical aspect as well. When the Legacy Project took place, I just want to give my 2 cents worth in that. With a huge, what did the government at that point give the Legacy Project? $1.2 million or something like that?
Yeah, it was just over 1.1, but yes.
Yeah, let's just say $1.1 million, and a booklet was made, and then there were some school projects that were initiated, and $1.1 million very quickly finished, and I got to look at the book and was horrified. And I want to use the word horrified. And I hope Dr. Sitwinder Bains is also listening to this. If she isn't, we will be posting this podcast on our website, where I noticed that there was nothing about the Hindu community in it. So when I called Dr. Bains, and I talked to Kanwal Neel as well, who was also a advisor to this, I was indirectly told that the many requests had been sent to the Hindu temples and nobody responded to it. And at that point, my response to them was to Kanwal and to Dr. Bains that I happen to be a Hindu. Kamal Sharma is also a Hindu. We could have, you could have approached us and we would have been your legs to do all this work. Not only that, personally, I was disappointed that Hockey Night in Canada was featured in a beautiful way. And I'm very proud of that, that day it was. I'm glad that Hockey Night in Canada was featured in that book. But the first South Asian female broadcaster was not. So, is it because I was a Hindu? That's why? So, that was the question that I had, and nobody had an answer because there isn't an answer for that, is there?
First of all, Shoshmaji, from the bottom of my heart, I want to apologize for that. We made mistakes, and there's no doubt we made mistakes. But I want to learn from those mistakes, and that's why I am so strongly pitching that everybody get engaged in this process so people are not missed. And it's not only who comes, you know, to your the top of your head when you're, you know, thinking about something.
Mm-hmm.
It has to be a thoughtful process where entire, we'll call it South Asian community for now because we can't think of a better name,
mm-hmm.
comes together and says, this is important to us. This is what we want included. These are the artifacts or stories or documents or whatever it is. To me, that is so important, and we need to just make sure that everybody does a survey, as many people as possible hold community-led consultations so that we don't miss anyone. I mean, it just hurts me so much when you say, you know, the broadcaster, the first female, and as you know, I've followed your career for a long time. And so I'm really sorry that you were not included. But like I said, I'm learning from my mistakes, and I want to make sure that we don't miss anybody this time around.
Well, Dr. Gurm, it is you. There is a saying in Punjabi and Hindi ke jehda insaan apni galti man le oh mahan hunda hai. ਬਹੁਤ ਘੱਟ ਲੋਕ ਹੈਗੇ ਨੇ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਗਲਤੀ ਕਰਕੇ ਉਸਨੂੰ ਮੰਨਦੇ ਨੇ ਜਾਂ ਮਾਫ਼ੀ ਮੰਗਦੇ ਨੇ ਮੈਂ ਤਾਂ ਇਹ ਸਿੱਖਿਆ ਆਪਣੀ ਜ਼ਿੰਦਗੀ ਦੇ ਵਿੱਚ ਕਿ ਛੋਟੀ ਜ਼ਿੰਦਗੀ ਹੈਗੀ ਹੈ ਕੁਛ ਕੋਲੋਂ ਮਾਫ਼ੀ ਮੰਗ ਲਓ ਕੁਛ ਨੂੰ ਮਾਫ਼ ਕਰ ਦਿਓ ਯੂ ਨੋ ਜ਼ਿੰਦਗੀ ਅੱਗੇ ਚੱਲਦੀ ਰਹੇਗੀ ਆਸਾਨ ਬਣ ਜਾਏਗੀ ਸੋ ਫਸਟ ਆਫ ਆਲ ਗ੍ਰੇਟਫੁਲ ਟੂ ਯੂ ਫੋਰ ਦੈਟ ਆਈ ਡੂ ਨੋਟ ਵਾਂਟ ਟੂ ਹਾਰਪ ਔਨ ਇਟ ਬਟ ਆਈ ਡੂ ਵਾਂਟ ਟੂ ਬ੍ਰਿੰਗ ਇਟ ਟੂ ਦਾ ਅਟੈਨਸ਼ਨ ਆਫ ਪੀਪਲ ਕਿ ਜੇ ਕਦੀ ਅਸੀਂ ਅਲੱਗ ਕਮਿਊਨਿਟੀ ਵਾਸਤੇ ਵੀ ਕੁਛ ਕਰਨਾ ਚਾਹੀਏ ਫੋਰ ਐਗਜ਼ਾਮਪਲ ਅਸੀਂ ਕਦੀ ਨਿਗੇਟ ਨਹੀਂ ਕਰ ਸਕਦੇ ਕਿ ਸਾਡੀ ਪਹਿਲੀ ਜਿਹੜੀ ਕਮਿਊਨਿਟੀ ਇੱਥੇ ਆਈ ਹੈ ਉਹ ਪੰਜਾਬੀ ਕਮਿਊਨਿਟੀ ਹੈ ਸਿੱਖ ਕਮਿਊਨਿਟੀ ਹੈਗੀ ਹੈ ਅਗਰ ਉਹ ਆਪਣੇ ਵਾਸਤੇ ਵੀ ਕੁਛ ਬਹੁਤ ਵੱਡਾ ਬਣਾਉਣਾ ਚਾਹੁੰਦੇ ਨੇ ਆਈ ਥਿੰਕ ਸਾਨੂੰ ਸਾਰਿਆਂ ਨੂੰ ਮਿਲ ਕੇ ਉਸ ਦੀ ਮਦਦ ਕਰਨੀ ਚਾਹੀਦੀ ਹੈ ਪਰ ਜਦ ਤੁਸੀਂ ਵਰਡ ਸਾਊਥ ਏਸ਼ੀਅਨ ਯੂਜ਼ ਕਰਦੇ ਹੋ ਫਿਰ ਤੁਹਾਨੂੰ ਹਰ ਇੱਕ ਨੂੰ ਵਿੱਚ ਇਨਕਲੂਡ ਕਰਨਾ ਚਾਹੀਦਾ ਹੈਗਾ ਸੋ ਗਲਤੀ ਇੱਥੇ ਹੁੰਦੀ ਹੈ ਜਿੱਥੇ ਤੁਸੀਂ ਸਾਊਥ ਏਸ਼ੀਅਨ ਕਹਿ ਕੇ ਅਤੇ ਸਿਰਫ ਸਿੱਖ ਕਮਿਊਨਿਟੀ ਦੇ ਵਾਸਤੇ ਕੁਛ ਕੰਮ ਕੀਤਾ ਜਾਂਦਾ ਜਾਂ ਪੰਜਾਬੀ ਸਪੀਕਿੰਗ ਕਮਿਊਨਿਟੀ ਦੇ ਵਾਸਤੇ ਕੰਮ ਕੀਤਾ ਜਾ ਰਿਹਾ ਹੈਗਾ ਸੋ ਇਸ ਪ੍ਰੋਜੈਕਟ ਵਾਸਤੇ ਤੁਹਾਨੂੰ ਸਾਰੀ ਕਮਿਊਨਿਟੀ ਦੀ ਮਦਦ ਦੀ ਜ਼ਰੂਰਤ ਹੋਏਗੀ ਤੁਹਾਡੇ ਵਾਸਤੇ ਕਮਿਊਨਿਟੀ ਮਦਦ ਤੁਹਾਨੂੰ ਕਿਸ ਤਰ੍ਹਾਂ ਕਰ ਸਕਦੀ ਹੈ ਤਾਂ ਕਿ ਇਹ ਪ੍ਰੋਜੈਕਟ ਤੁਹਾਡੇ ਵਾਸਤੇ ਵੀ ਅਤੇ ਸਰਕਾਰ ਵਾਸਤੇ ਵੀ ਅਤੇ ਉਹਨਾਂ ਲੋਕਾਂ ਵਾਸਤੇ ਵੀ ਜਿਹੜੇ ਕਿ ਚਾਹੁੰਦੇ ਨੇ ਕਿ ਇਹ ਪ੍ਰੋਜੈਕਟ ਪੂਰਾ ਹੋਵੇ ਪੂਰਾ ਹੋਵੇ ਅਤੇ ਉਹਦੇ ਵਾਸਤੇ ਕੀ ਕੀਤਾ ਜਾਣਾ ਚਾਹੀਦਾ
ਸੋ ਇਹ ਪ੍ਰੋਜੈਕਟ ਆਪਣੀ ਕਮਿਊਨਿਟੀ ਲਈ ਆ ਰਾਈਟ ਇਹ ਹੈਗਾ ਕਿ ਆਪਾਂ ਬਾਕੀ ਬੀਸੀ ਦੀ ਕੈਨੇਡਾ ਦੀ ਕਮਿਊਨਿਟੀ ਨੂੰ ਦੱਸੀਏ ਕਿ ਸਾਡੇ ਕੰਟਰੀਬਿਊਸ਼ਨ ਇੱਥੇ ਕੀ ਆ ਬੀਸੀ ਦੇ ਵਿੱਚ ਮੇਰੇ ਵੱਲੋਂ ਹੈਗਾ ਆ ਇਟਸ ਆਲਸੋ ਐਂਟੀ ਰੇਸਿਜ਼ਮ ਪ੍ਰੋਜੈਕਟ ਕਹਿ ਲਓ ਜਦੋਂ ਹੁਣ ਫੇਰ ਆਲੇ ਦੁਆਲੇ ਦੇਖਦੇ ਆ ਉਹ ਸੋਚਦੇ ਆ ਕਿ ਟੈਕਸਟ ਬੁੱਕਸ ਦੇ ਵਿੱਚ ਵੀ ਪੜ੍ਹਿਓ ਕਿ ਜਿਹੜੇ ਇੰਗਲਿਸ਼ ਔਰ ਫ੍ਰੈਂਚ ਜਾਂ ਯੂਰੋਪੀਅਨ ਆ ਉਹਨੇ ਸਾਰਾ ਕੁਛ ਇੱਥੇ ਕੀਤਾ ਆ ਪਰ ਆਪਾਂ ਨੂੰ ਪਤਾ ਆ ਕਿ ਦੈਟਸ ਨੋਟ ਟਰੂ ਕਿੰਨੇ ਸੈਕਰੀਫਾਈਸਿਸ ਆਪਣੇ ਪੁਰਾਣੇ ਬਜ਼ੁਰਗਾਂ ਨੇ ਕੀਤੇ ਹੋਏ ਆ ਕਿੰਨੀਆਂ ਉਹਨੀ ਬਿਜ਼ਨਸ ਸ਼ੁਰੂ ਕੀਤੀਆਂ ਆ ਕਿੰਨਾ ਫਾਇਦਾ ਕੈਨੇਡੀਅਨ ਇਕਾਨਮੀ ਨੂੰ ਹੋਇਆ ਆ ਸੋ ਇਹ ਸਾਰਾ ਕੁਛ ਆਪਾਂ ਦਿਖਾ ਲੈਣਾ ਚਾਹੁੰਦੇ ਹਾਂ ਬਾਕੀ ਲਾਸਟ ਪ੍ਰੋਜੈਕਟ ਦੇ ਵਿੱਚ ਜਿੱਦਾਂ ਤੁਸੀਂ ਕਿਹਾ ਸੀ ਜਿਹੜੇ ਕਰਿਕੁਲਮ ਆ ਲੈਸਨ ਪਲਾਨ ਆ ਟੀਚਰਾਂ ਲਈ ਕਿੰਡਰਗਾਰਡਨ ਟੂ ਗ੍ਰੇਡ 12 ਸਹੀ ਉਹ ਬਣ ਗਏ ਆ ਜਦੋਂ ਮੈਂ ਇੱਥੇ ਛੋਟੀ ਜਿਹੀ ਸੀਗੀ ਸਾਨੂੰ ਕੁਛ ਨਾ ਸੀ ਕਰਦੇ ਕਿ ਸਾਡੇ ਬੰਦਿਆਂ ਨੇ ਵੀ ਕੁਛ ਕੀਤਾ ਆ
ਰਾਈਟ
ਰਾਈਟ ਉਹ ਸਾਡਾ ਯੂਰੋਪੀਅਨ ਹਿਸਟਰੀ ਅਸੀਂ ਸਿੱਖੀ ਵੀ ਸੀਗੀ ਸੋ ਇਸ ਕਰਕੇ ਉਹ ਸਾਨੂੰ ਬਹੁਤ ਇੰਪੋਰਟੈਂਟ ਸੀਗਾ ਜਦੋਂ ਲਾਸਟ ਟਾਈਮ ਕੀਤਾ ਪਰ ਇਸ ਟਾਈਮ ਲਈ ਮੈਂ ਤਾਂ ਇਹੀ ਚਾਹੁੰਦੀ ਹਾਂ ਕਿ ਜਿੱਦਾਂ ਤੁਸੀਂ ਕਹਿੰਦੇ ਆ ਕੋਈ ਪਿੱਛੇ ਨਾ ਰਹਿ ਜਾਵੇ ਸੋ ਓਪਰਚੁਨਿਟੀ ਇਹ ਆ ਕਿ ਤੁਸੀਂ ਇਸ ਵੇਲੇ ਸਰਵੇ ਓਪਨ ਆ ਆਨਲਾਈਨ ਜਾ ਸਕਦੇ ਆ ਉੱਥੇ ਰਿਸਪੋਂਸ ਦੇ ਸਕਦੇ ਆ ਕਿ ਕੀ ਪਰਪਸ ਚਾਹੀਦਾ ਮਿਊਜ਼ੀਅਮ ਲਈ you know, kibda da actually mai thonu questions da sunniya mera kya itse mai kohne ho eh haga ya ke purpose kiya jidda mai kiya ke hor ki tusi chahne ya like a museum ya cultural center ya ukade le barsiya jauga or da kehda part ya heritage da jehda tusi feature karna chahne ya so apni history cho any ke apni Indian ya Afghanistani history jo apni history jehdi BC ch ya
jehdi Canada ch banayi assi
jehdi appa Canada ch banayi ya
right
ya o ki appa highlight karna chahne ya jehda bhi fe utthe aave un ode ko kidda da feeling chahida ya jadon o bech pad ke dekhe right so what we want them to feel or understand
so Balbiji what I would like to do is take a very short commercial break come back and ask you to give us more information on where people can participate and how they can give their input into it.
Okay.
Dr. Balbir Gurm is with us till 3 o'clock. We'll take a very short commercial break and we'll be right back. Spice Radio, Radio Rimjhim sun rahe hain aap. Gapshap ka program hai. Dr. Balbir Gurm aaj humare saath hain. South Asian Project jo museum banane ki baat chal rahi hai. We're talking about that. Dr. Saheb, I think we should talk in English as well so that our non-Punjabi speaking people will be able to understand. And if I need to translate that into Hindi, I would do that. So we've been talking about a museum that the Ministry of Tourism, Arts and Culture has got a chair. And you are the chair of that advisory committee to the Minister of Tourism, Arts and Culture, and they are thinking of having a South Asian museum. So people need to give their input. What sort of input is being sought after?
Sure. So there's three different ways we can do input. One is there is an online survey, which I suggest as many people as possible do.
Okay.
It only takes less than 5 minutes.
Okay.
I mean, you can take more time if you want to write paragraphs and things.
Right.
But the questions itself are on a Likert scale, so you can just go click, click, click.
And what is the website address?
The website is feedback.engage.gov.ca/... that's it. That should get you there.
So feedback.engage...
Yes. Engage. .gov.bc.ca.
Okay.
Yeah.
And we will keep that in our office as well. And if people want to ask about this website, so they go on this website and then there's a few questions that they can answer.
Yes. Or the easiest to remember is for everything I'm going to say is if you go to engage.gov.bc.ca, all the links are there.
Okay. Perfect. Great. Okay.
So you can get to the different methods. So one, of course, is the survey.
Mm-hmm.
The other is what's called a community-led conversation.
Mm-hmm.
So say with Spice Radio, you wanted to have a community forum.
Mm-hmm.
So you can create a budget and make a submission, and it's a rolling grant. So it's already started.
Mm-hmm.
It started today.
You're
so
on.
We can apply for a grant today up to $5,000.
Okay.
So you just put in your budget and you'll get approved. That was the other part of our advisory, is to make sure that these things that we put in place are very simple to do, because we don't want it to be a barrier for a community person that wants to lead a conversation with their community and then have to, do 20-page applications.
Mm-hmm.
You know, that we might do in academics.
Okay, so give me...
Very, very simple.
Give me an example of the profile of a person who might go for a grant to do what?
Okay, so any business can apply, or any organization. Say, for example, I haven't applied yet, but what I'm thinking of doing is, because I have the network to eliminate violence in relationships.
Yes.
And any organization can apply. So I was going to apply under that banner to have conversations with people who usually don't get involved.
Mm-hmm.
For instance, the older adults that sit in the park, because I'm out in Surrey and I see quite a few of them.
Yes.
And then there's also the women that have these kiddie parties.
Huh.
So what I was going to do was apply for funding for that. So I thought I could get them food and then pay for, you know, somebody. I would need two people to do the community consultation and take notes. And so I would create a budget and apply for that. Because to me, it's so important to get involved people who don't usually get involved. Because like I was saying earlier, my whole thing is to try to be inclusive as possible, to have as many diverse voices so we can have a good decision. I mean, it still won't be perfect. I don't live in La La Land. I know whatever we do, we'll make it the best we can. But there will always be room for improvement for any project.
Well said.
Yeah. And so the third way people can get involved is they can go to the website and they can make a video submission or a written submission of what they think should be. What should the name be? Where should it be? What should be the purpose? Like, you can talk about all those things and you can just do a written submission. You don't have to do the survey. Or you could do both. Depends which way is easier for you or if you want to have lots of input.
So for this particular project, does the government or the ministry have a location in mind?
No, there's no location in mind. But, you know, I'm biased, just like Ginny. We live in Surrey.
Yes.
So I've been saying Surrey, Surrey, Surrey. And then we have people on the committee in Vancouver who go, Vancouver, Vancouver, Vancouver.
Right.
So it's really up to the people of BC, along with the government, will probably have to figure out where can they get land, how expensive is it, what's their budget, is it easy, you know, to get to, and if and what we decide as a community, what the purpose is. If the purpose is for ourselves, then, the, you know, an obvious choice is Surrey. But if we say the purpose is to educate others and tourism, then it could be Vancouver or Surrey, right? Like, it just depends on what the report says once we have feedback and input from as many people as possible in our province.
Many people in the community are thinking that this has been very quickly and in a very hodgepodge way have been brought in at the same time as there was a call for a museum to be implemented. But you've mentioned to me in the beginning of the interview that this conversation has been going on for quite some time.
It has. And in fact, oh God, what year was it? I think it was probably a year after the election, maybe 2 or 3 years ago.
Right.
There was a conversation that was held by the ministry at the SFU Center for Dialogue with about 120 people. And so that was the first dialogue where the minister was trying to get an idea of, you know, with the leader she had selected at that time, you know, what should it look like? What should it be? Where should we be going next with this? And so after that, the ministry was working behind the scenes, I guess, to get the website up, to figure out, you know, there are so many things for government to do. As you said, it's a large system. It doesn't move very fast. And so they've been working on it since the last election, believe it or not.
Wow. Okay. Yeah. So I mean, we shouldn't hold our breath and say, okay, within the next 3-4 years, everything will be all done and a museum will be made for us. It could be in the process for that long. A period of time, or if the community and everybody interested in it is gung-ho, it might even see to fruition if the government comes back into power within 2 years.
Yeah, so it's also going to depend on the report that comes back with all these consultations, because we're saying, do you want a museum, a cultural center, a space for both? Like, you know, what is it that we as a community want? So once we have that and we have a report, it'll be easier to say, you know, sort of what are going to be the next steps. Right now, literally, we don't know what are going to be the next steps because we have to wait for the report. But for me, having worked with government for so many years and different governments, depends who's in power, everything is slow. But if if I can see that we can get to a stage where we could put a shovel in the ground in 4 years, I would be very happy.
All right. So people need, everyone who's listening to the program, need to go to engage.gov.bc.ca and give their 2 cents worth in there so that they become a part and parcel of this new museum project. Has there been another community that has already received or has got a museum? I understand the Chinese community is ahead of us.
Yes, they are. And if people are interested, they can go see the Chinese Canadian Museum.
Right.
And that's what they called it.
Yes.
It's downtown on Hastings, I think.
Yes.
I was just there.
Yeah.
But I can't remember. Yeah, and it's very nice in the way that they've done it.
Yes.
And I think, people who are interested should probably go take a look.
I think the BD group helped that a lot in getting the place and doing it. So maybe we can look at our developers in the community who are huge that can sort of give some money towards making a museum in Surrey, if you want to.
Yeah, that will be nice. I mean, those will probably be next steps once we figure out what it is we want, what are the costs. And it's not like putting up a regular building, right? Where
right.
you just put up a box and you make rooms, etc.
Right, right.
But with the museum, you have to figure out the space and the feel. Like, that's why we're asking, what do you want people to feel once
right.
they come in?
Yes.
And it has to be, in my opinion, because I can't say what the province is going to say or the people of the province. Like, I would like something welcoming, something that has a theater for art.
Yeah.
Has also a storytelling place.
Mm-hmm.
Because we don't necessarily write a lot of our history.
Yes.
But we could have, people tell stories. Or, for instance, if we had a space, you could come and talk about how challenging it was when
yeah.
you started broadcasting, right?
Right.
Or I could talk about when I entered nursing
yeah.
and how I always used to get, where are you from?
Yeah.
Like, that was always, asked by white people in the hospital. And it's, so I imagine that as well as, of course, a place to learn, a place to really be proud of who we are.
Right.
So that the younger generation, when they say, because people always look at us and go, oh, you must be from somewhere else, even though we might be fifth generation Canadian.
Mm-hmm.
Like my family came in 1906.
Yes. So
my great uncle's kids,
yes.
some of them are fourth generation.
There you go.
But they still get.
Yeah.
Where are you from?
Yeah, that's right.
Yeah. And so if we could normalize that people brown like us or people from South Asian heritage are a part of history and we are Canadian.
Mm-hmm.
Right? Wouldn't that be lovely?
It would be beautiful.
Yes,
100%. I thank you, yes. Dr. Gurm, for taking time and talking to us. And I think this is a topic that we should continue talking about in the coming months as well.
Well, thank you so much, Hishmaji. As a last pitch, if I could say to everybody, this is our opportunity to create something unique and wonderful for our future generations. So please get involved and make sure that we're all included.
Thank you so much.
Thank you, Jay.
Dr. Balbir Gurm, इसी के साथ हमारे आज के इस प्रोग्राम को यहीं समाप्त करने की इजाज़त चाहते हैं. वो सभी बातें जो आज आपकी नज़रों में अटकी, खटकी और दिल में समाई, उन सबको लेके विल बी हेयर टुमारो विद नफीसा मेरली. स्टे ट्यून फॉर द ड्राइव होम ग्राइंड विद डीजे फ्लाइट एंड माया राइट हियर ऑन स्पाइस रेडियो एंड रेडियो रिमझिम.